ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਡੀ ਹਿਫਾਜ਼ਤ ਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਮਾਮੂਲ ਦੇ ਮੁਤਾਬਿਕ ਇੱਕ ਰੂਹਾਨੀ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਬੱਚਿਆਂ ਦੇ ਲਈ ਬਾਈਬਲ ਮੁਕੱਦਸ ਚੋਂ ਬਾਈਬਲ ਕਹਾਣੀ ਪੇਸ਼ ਕੀਤੀ ਜਾਏਗੀ ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾਵੰਦ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕ ਲਾਮ ਚੋਂ ਪੈਗਾਮ ਪੇਸ਼ ਕਰਨਗੇ। ਆਓ ਸਾਥੀਓ, ਸਭ ਤੋਂ ਪਹਿਲਾਂ ਖੁਦਾਵੰਦ ਦੀ ਤਾਰੀਫ 'ਚ ਇਹ ਖੂਬਸੂਰਤ ਗੀਤ ਸੁਣਨੇ ਆ। ਪਿਆਰੇ ਬੱਚੋ, ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲਾ ਹੈ ਕਿ ਬਾਈਬਲ ਕਹਾਣੀ ਤੁਹਾਡੀ ਖਿਦਮਤ 'ਚ ਪੇਸ਼ ਕੀਤੀ ਜਾਏ। ਸੋ ਬੱਚੋ, ਅੱਜ ਮੈਂ ਤੁਹਾਨੂੰ ਬਾਈਬਲ ਮੁਕੱਦਸ 'ਚੋਂ ਇਹ ਦੱਸਾਂਗੀ ਕਿ ਯਿਸੂ ਮਸੀਹ ਨੇ ਕਿਸ ਤਰ੍ਹਾਂ ਆਪਣੇ ਇਖਤਿਆਰ ਨੂੰ ਤੇ ਕੁਵਤ ਨੂੰ ਆਪਣੇ ਸ਼ਾਗਿਰਦਾਂ ਤੇ ਜ਼ਾਹਿਰ ਕੀਤਾ। ਪਿਆਰੇ ਬੱਚੋ, ਅਗਰ ਅਸੀਂ ਬਾਈਬਲ ਮੁਕੱਦਸ 'ਚੋਂ ਮਰਕਸ ਰਸੂਲ ਦੀ ਅੰਜੀਲ ਪੜ੍ਹੀਏ ਤੇ ਇਹਤੇ ਸਾਨੂੰ ਯਿਸੂ ਮਸੀਹ ਦੇ ਇੱਕ ਮੌਜੇ ਦੇ ਬਾਰੇ ਪੜ੍ਹਨ ਨੂੰ ਮਿਲਦਾ ਹੈ, ਜਿਹਦੇ 'ਚ ਯਿਸੂ ਮਸੀਹ ਨੇ ਆਪਣੀ ਕੁਵਤ ਨੂੰ ਤੇ ਆਪਣੇ ਇਖਤਿਆਰ ਨੂੰ ਸ਼ਾਗਿਰਦਾਂ ਤੇ ਜ਼ਾਹਿਰ ਕੀਤਾ। ਕਲਾਮੇ ਮੁਕੱਦਸ 'ਚ ਅਸੀਂ ਪੜ੍ਹਦੇ ਹਾਂ ਕਿ ਇੱਕ ਦਿਨ ਯਿਸੂ ਮਸੀਹ ਗਲੀਲ ਦੀ ਝੀਲ ਦੇ ਕੋਲ ਕਫਰੇ ਨਹੂਮ ਦੇ ਨਜ਼ਦੀਕ ਬੈਠੇ ਹੋਏ ਸਨ। ਉਸ ਰੋਜ਼ ਵੀ ਬਹੁਤ ਸਾਰੇ ਲੋਕ ਬੜੇ ਸ਼ੌਕ ਦੇ ਨਾਲ ਯਿਸੂ ਮਸੀਹ ਦੇ ਇਰਦ ਗਿਰਦ ਜਮ੍ਹਾਂ ਸਨ। ਹਰ ਕੋਈ ਇੱਕ ਦੂਸਰੇ ਨੂੰ ਧਕੇਲ ਕੇ ਯਿਸੂ ਮਸੀਹ ਦੀ ਗੱਲ ਸੁਣਨ ਦੇ ਲਈ ਉਹਨਾਂ ਦੇ ਕਰੀਬ ਆਉਣਾ ਚਾਹ ਰਿਹਾ ਸੀ। ਯਿਸੂ ਮਸੀਹ ਦੇ ਕਰੀਬ ਹੀ ਕਿਨਾਰੇ ਤੇ ਦੋ ਛੋਟੀਆਂ ਕਿਸ਼ਤੀਆਂ ਵੀ ਸਨ ਤੇ ਇਹ ਕਿਸ਼ਤੀਆਂ ਹਜੇ ਝੀਲ 'ਚ ਮੱਛੀਆਂ ਫੜਨ ਦੇ ਬਾਅਦ ਕਿਨਾਰੇ ਤੇ ਲਗਾਈਆਂ ਗਈਆਂ ਸਨ ਤੇ ਉਹਨਾਂ ਦੇ ਮਾਲਿਕ ਮਾਹੀਗੀਰ ਆਪਣੇ ਜਾਲ ਧੋ ਰਹੇ ਸਨ। ਪਿਆਰੇ ਬੱਚੋ, ਉਹਨਾਂ 'ਚੋਂ ਇੱਕ ਕਿਸ਼ਤੀ ਤੇ ਸ਼ਮਾਉਨ ਪਤਰਸ ਦੀ ਸੀ ਤੇ ਦੂਸਰੀ ਯਾਕੂਬ ਤੇ ਯੋਹੰਨਾ ਦੇ ਬਾਪ ਜ਼ਬਦੀ ਦੀ ਸੀ। ਯਿਸੂ ਮਸੀਹ ਪਤਰਸ ਦੀ ਕਿਸ਼ਤੀ ਤੇ ਸਵਾਰ ਹੋ ਗਏ ਤੇ ਕਿਸ਼ਤੀ 'ਚ ਬੈਠ ਕੇ ਉਹਨਾਂ ਨੇ ਲੋਕਾਂ ਨਾਲ ਕਲਾਮ ਕੀਤਾ। ਪਿਆਰੇ ਬੱਚੋ, ਯਿਸੂ ਮਸੀਹ ਲੋਕਾਂ ਨੂੰ ਅਬਦੀ ਫਜ਼ਲ ਦੇ ਬਾਰੇ ਦੱਸ ਰਹੇ ਸਨ, ਜ਼ਿੰਦਗੀ ਲੋਕਾਂ ਨੂੰ ਤਮੰਨਾ ਸੀ। ਸਾਰੇ ਲੋਕ ਯਿਸੂ ਮਸੀਹ ਦੀਆਂ ਗੱਲਾਂ ਬੜੇ ਗੌਰ ਨਾਲ ਸੁਣ ਰਹੇ ਸਨ। ਉਹਨਾਂ ਨੂੰ ਪਤਾ ਹੀ ਨਾ ਚੱਲਿਆ ਕਿ ਦੁਪਹਿਰ ਹੋ ਗਈ ਏ ਤੇ ਯਿਸੂ ਮਸੀਹ ਲੋਕਾਂ ਨੂੰ ਤਾਲੀਮ ਦਿੰਦੇ ਰਹੇ। ਜਦੋਂ ਸੂਰਜ ਆਸਮਾਨ ਦੀ ਪੂਰੀ ਬੁਲੰਦੀ ਤੇ ਚਮਕ ਰਿਹਾ ਸੀ ਤੇ ਉਸ ਵੇਲੇ ਯਿਸੂ ਮਸੀਹ ਨੇ ਪਤਰਸ ਨੂੰ ਕਿਹਾ ਕਿ ਹੁਣ ਕਸ਼ਤੀ ਨੂੰ ਗਹਿਰੇ ਪਾਣੀ 'ਚ ਲੈ ਚੱਲ ਤੇ ਸ਼ਿਕਾਰ ਦੇ ਲਈ ਆਪਣੇ ਜਾਲ ਪਾਣੀ 'ਚ ਵਿਛਾ ਦੇ। ਪਿਆਰੇ ਬੱਚੋ, ਪਤਰਸ ਰਸੂਲ ਯਿਸੂ ਮਸੀਹ ਦੀ ਇਹ ਗੱਲ ਸੁਣ ਕੇ ਹੈਰਾਨ ਹੋ ਗਏ ਤੇ ਕਹਿਣ ਲੱਗੇ ਕਿ ਦੁਪਹਿਰ ਦੇ ਵੇਲੇ ਮੱਛੀਆਂ ਫੜਨ ਚੱਲੀਏ। ਮੱਛੀਆਂ ਫੜਨ ਦੇ ਲਈ ਤੇ ਇਹ ਵਕਤ ਠੀਕ ਨਹੀਂ ਸੀ। ਲੇਕਿਨ ਬੱਚੋ, ਕਲਾਮੀ ਮੁਕੱਦਸ 'ਚ ਅਸੀਂ ਪੜ੍ਹਦੇ ਹਾਂ ਕਿ ਪਤਰਸ ਨੇ ਯਿਸੂ ਮਸੀਹ ਨੂੰ ਕਿਹਾ ਕਿ ਇਹ ਉਸਤਾਦ, ਅਸੀਂ ਤੇ ਰਾਤ ਭਰ ਮਿਹਨਤ ਕੀਤੀ ਏ ਪਰ ਕੁਝ ਹੱਥ ਨਹੀਂ ਆਇਆ, ਲੇਕਿਨ ਫਿਰ ਵੀ ਅਗਰ ਤੂੰ ਕਹਿ ਰਿਹਾ ਏ ਤੇ ਅਸੀਂ ਆਪਣੇ ਜਾਲ ਪਾਣੀ 'ਚ ਸੁੱਟਨੇ ਆ। ਪਿਆਰੇ ਬੱਚੋ, ਬਾਈਬਲ ਮੁਕੱਦਸ 'ਚ ਲਿਖਿਆ ਏ ਕਿ ਪਤਰਸ ਨੇ ਤੇ ਇੰਦਰਿਆਸ ਨੇ ਬਾਦਬਾਨ ਖੋਲ ਦਿੱਤੇ ਤੇ ਕਸ਼ਤੀ ਝੀਲ ਦੇ ਦਰਮਿਆਨ 'ਚ ਲੈ ਗਏ। ਉਹਨਾਂ ਨੇ ਆਪਣੇ ਜਾਲ ਵੀ ਪਾਣੀ 'ਚ ਸੁੱਟ ਦਿੱਤੇ ਤੇ ਇੰਤਜ਼ਾਰ ਕਰਨ ਲੱਗੇ ਕਿ ਕੀ ਇਸ ਵੇਲੇ ਅਸੀਂ ਮੱਛੀਆਂ ਦਾ ਸ਼ਿਕਾਰ ਕਰ ਸਕਾਂਗੇ। ਪਿਆਰੇ ਬੱਚੋ, ਲਿਖਿਆ ਏ ਕਿ ਫਿਰ ਅਚਾਨਕ ਉਹਨਾਂ ਨੇ ਗੌਰ ਕੀਤਾ ਕਿ ਜਾਲ ਪਾਣੀ ਦੇ ਅੰਦਰ ਜਾ ਰਹੇ ਨੇ। ਕਸ਼ਤੀ ਤੋਂ ਲੈ ਕੇ ਜਾਲ ਤੱਕ ਸਾਰੀਆਂ ਰੱਸੀਆਂ ਤਨੀਆਂ ਹੋਈਆਂ ਸਨ। ਉਹਨਾਂ ਨੇ ਰੱਸੀ ਨੂੰ ਮਜ਼ਬੂਤੀ ਨਾਲ ਫੜ ਲਿਆ। ਪਿਆਰੇ ਬੱਚੋ, ਅਸੀਂ ਵੇਖਦੇ ਹਾਂ ਕਿ ਪਾਣੀ 'ਚ ਇੰਨੀ ਹਲਚਲ ਹੋ ਰਹੀ ਸੀ ਕਿ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਕਿ ਪਾਣੀ ਉਬਲ ਰਿਹਾ ਹੋਏ। ਜਾਲ ਮੱਛੀਆਂ ਦੇ ਨਾਲ ਇੰਨਾ ਭਰ ਗਿਆ ਕਿ ਪਤਰਸ ਦੇ ਇੰਦਰਿਆਸ ਕੋਲੋਂ ਉਹਨੂੰ ਖਿੱਚਣਾ ਮੁਸ਼ਕਿਲ ਹੋ ਗਿਆ। ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਲੇਕਿਨ ਜਾਲ ਫਟਣ ਲੱਗਾ। ਫਿਰ ਆਖਿਰਕਾਰ ਉਹਨਾਂ ਨੇ ਦੂਸਰੀ ਕਸ਼ਤੀ ਦੇ ਮਾਹੀਗੀਰਾਂ ਨੂੰ ਪੁਕਾਰ ਕੇ ਇਸ਼ਾਰਾ ਕੀਤਾ ਕਿ ਉਹਨਾਂ ਨੂੰ ਮਦਦ ਦੀ ਜ਼ਰੂਰਤ ਹੈ। ਫਿਰ ਉਹਨਾਂ ਨੇ ਆ ਕੇ ਪਤਰਸ ਤੇ ਇੰਦਰਿਆਸ ਦੀ ਮਦਦ ਕੀਤੀ ਤੇ ਦੋਨੋਂ ਕਸ਼ਤੀਆਂ ਇੱਥੋਂ ਤੱਕ ਪਾਰ ਗਈਆਂ ਕਿ ਉਹ ਡੁੱਬਣ ਲੱਗੀਆਂ। ਆਖਿਰਕਾਰ ਉਹ ਮਾਹੀਗੀਰ ਫਿਰ ਕਿਨਾਰੇ ਤੇ ਆ ਖੜ੍ਹੇ ਹੋਏ ਤੇ ਹੈਰਾਨ ਹੋ ਕੇ ਕਹਿਣ ਲੱਗੇ ਕਿ ਇੰਨੇ ਘੱਟ ਵਕਤ 'ਚ ਇੰਨਾ ਜ਼ਿਆਦਾ ਸ਼ਿਕਾਰ ਕਿਵੇਂ ਹੋ ਸਕਦਾ ਹੈ। ਪਿਆਰੇ ਬੱਚੋ, ਪਤਰਸ ਖੁਦ ਵੀ ਹੈਰਾਨ ਹੋ ਗਿਆ ਤੇ ਉਹ ਯਿਸੂ ਮਸੀਹ ਦੇ ਕਦਮਾਂ 'ਚ ਡਿੱਗ ਕੇ ਇਹ ਕਹਿਣ ਲੱਗਾ ਕਿ ਇਹ ਖੁਦਾਵੰਦ, ਮੇਰੇ ਕੋਲੋਂ ਚਲਾ ਜਾ ਕਿਉਂਕਿ ਮੈਂ ਗੁਨਹਗਾਰ ਆਦਮੀ ਹਾਂ। ਪਿਆਰੇ ਬੱਚੋ, ਅਸੀਂ ਵੇਖਦੇ ਹਾਂ ਕਿ ਉਦੋਂ ਯਿਸੂ ਮਸੀਹ ਨੇ ਆਪਣਾ ਹੱਥ ਪਤਰਸ ਦੇ ਸਿਰ 'ਤੇ ਰੱਖਿਆ ਤੇ ਇਹ ਕਿਹਾ ਕਿ ਖੌਫ ਨਾ ਕਰ, ਹੁਣ ਤੋਂ ਤੂੰ ਆਦਮੀਆਂ ਦਾ ਸ਼ਿਕਾਰ ਕਰੇਗਾ, ਮੇਰੇ ਪਿੱਛੇ ਚੱਲ ਤੇ ਮੈਂ ਤੈਨੂੰ ਆਦਮਗੀਰ ਬਣਾਵਾਂਗਾ। ਪਿਆਰੇ ਬੱਚੋ, ਪਤਰਸ ਰਸੂਲ ਇਹ ਸੋਚਣ ਲੱਗਾ ਕਿ ਕੀ ਮੈਂ ਆਦਮਗੀਰ ਬਣਾਂਗਾ? ਕੀ ਹੁਣ ਮੈਨੂੰ ਕੌਮਾਂ ਦੇ ਬਹੁਤ ਵੱਡੇ ਸਮੁੰਦਰ 'ਚ ਜਾਣਾ ਹੋਏਗਾ ਤਾਂ ਕਿ ਖੁਦਾਵੰਦ ਦਾ ਕਲਾਮ ਲੋਕਾਂ ਤੱਕ ਪਹੁੰਚਾ ਸਕਾਂ ਤੇ ਉਹਨਾਂ ਨੂੰ ਅਬਦੀ ਬਾਦਸ਼ਾਹਤ 'ਚ ਲਿਆ ਸਕਾਂ? ਤੇ ਅਸੀਂ ਵੇਖਦੇ ਹਾਂ ਕਿ ਪਤਰਸ ਤੇ ਦੂਸਰੇ ਸਾਥੀਆਂ ਨੂੰ ਵੀ ਇਸ ਤੋਂ ਜ਼ਿਆਦਾ ਹੋਰ ਕੁਝ ਨਹੀਂ ਚਾਹੀਦਾ ਸੀ। ਪਤਰਸ, ਇੰਦਰਿਆਸ, ਯਾਕੂਬ ਤੇ ਯੋਹੰਨਾ, ਇਹਨਾਂ ਸਾਰਿਆਂ ਨੇ ਆਪਣੀਆਂ ਕਸ਼ਤੀਆਂ ਉੱਥੇ ਹੀ ਛੱਡੀਆਂ ਤੇ ਉਹ ਯਿਸੂ ਮਸੀਹ ਦੇ ਪਿੱਛੇ ਚੱਲ ਪਏ, ਇੱਥੋਂ ਤੱਕ ਕਿ ਉਹਨਾਂ ਨੇ ਆਪਣਾ ਘਰ ਤੇ ਆਪਣਾ ਖਾਨਦਾਨ ਵੀ ਛੱਡ ਦਿੱਤਾ। ਉਸ ਦਿਨ ਤੋਂ ਉਹਨਾਂ ਨੇ ਆਪਣਾ ਮਾਹੀਗੀਰੀ ਦਾ ਕੰਮ ਤਰਕ ਕਰ ਦਿੱਤਾ ਤੇ ਯਿਸੂ ਮਸੀਹ ਦੀ ਬੁਲਾਹਟ ਨੂੰ ਕਬੂਲ ਕੀਤਾ। ਸੋ ਬੱਚੋ, ਯਾਦ ਰੱਖੋ ਕਿ ਜਿਵੇਂ ਯਿਸੂ ਮਸੀਹ ਦੇ ਸ਼ਾਗਿਰਦਾਂ ਨੇ ਯਿਸੂ ਮਸੀਹ ਦੀ ਬੁਲਾਹਟ ਨੂੰ ਕਬੂਲ ਕਰਕੇ ਆਪਣਾ ਆਪ ਉਹਨਾਂ ਨੂੰ ਦੇ ਦਿੱਤਾ, ਇਸੇ ਤਰ੍ਹਾਂ ਅੱਜ ਅਸਾਂ ਵੀ ਆਪਣਾ ਆਪ ਯਿਸੂ ਮਸੀਹ ਨੂੰ ਦੇਣਾ ਹੈ। ਉਹਨਾਂ ਦੀ ਪੈਰਵੀ ਕਰਨੀ ਹੈ ਤੇ ਉਹਨਾਂ ਦੇ ਪਾਕ ਕਲਾਮ ਦੀ ਬੁਨਾਦੀ ਦੁਨੀਆਂ ਦੇ ਹਰ ਕੋਨੇ ਤੱਕ ਕਰਨੀ ਹੈ ਤਾਂ ਕਿ ਸਾਰੇ ਲੋਕ ਨਜਾਤ ਪਾ ਕੇ ਅਬਦੀ ਬਾਦਸ਼ਾਹਤ 'ਚ ਜਾ ਸਕਣ। ਸੋ ਮੈਂ ਉਮੀਦ ਕਰਨੀ ਹਾਂ ਕਿ ਤੁਹਾਨੂੰ ਅੱਜ ਦੀ ਬਾਈਬਲ ਕਹਾਣੀ ਪਸੰਦ ਆਈ ਹੋਏਗੀ। ਆਓ ਹੁਣ ਖੁਦਾਵੰਦ ਦੀ ਤਾਰੀਫ ਦੇ ਲਈ ਇੱਕ ਹੋਰ ਖੂਬਸੂਰਤ ਗੀਤ ਸੁਣਨੇ ਹਾਂ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਡੀ ਪੰਜਾਬੀ ਸਰਵਿਸ ਦਾ ਪਤਾ ਲਿਖ ਲਵੋ। ਇਨਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਅਜ਼ਲੀ ਤੇ ਅਬਦੀ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਯਿਸੂ ਵਿੱਚ ਤੁਹਾਡਾ ਖਾਦਮ ਅਜ਼ਮਤ ਇਮੈਨੁਅਲ ਕਲਾਮੇ ਮੁਕੱਦਸ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਤੇ ਮੈਂ ਖੁਦਾਵੰਦ ਖੁਦਾ ਦਾ ਸ਼ੁਕਰ ਅਦਾ ਕਰਨਾ ਵਾਂ ਕਿ ਅੱਜ ਮੈਂ ਤੁਹਾਨੂੰ ਇੱਕ ਵਾਰ ਫਿਰ ਖੁਦਾਵੰਦ ਦਾ ਕਲਾਮ ਸੁਣਾ ਸਕਣਾ। ਸਾਥੀਓ, ਮੈਨੂੰ ਉਮੀਦ ਹੈ ਕਿ ਤੁਸੀਂ ਹੁਣ ਖੁਦਾਵੰਦ ਦੇ ਕਲਾਮ ਨੂੰ ਸੁਣਨ ਦੇ ਲਈ ਤਿਆਰ ਹੋ। ਅੱਜ ਅਸੀਂ ਖੁਦਾਵੰਦ ਦੇ ਕਲਾਮ 'ਚੋਂ ਇੱਕ ਐਸੀ ਸੱਚਾਈ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ ਜਿਹਦਾ ਦਾਰੋ ਮਦਾਰ ਸਾਡੀ ਨਿਜਾਤ ਦੇਵੇ। ਸਾਥੀਓ, ਅੱਜ ਅਸੀਂ ਬਾਈਬਲ ਮੁਕੱਦਸ 'ਚੋਂ ਹੈਵਾਨ ਦੀ ਛਾਪ ਤੇ ਖੁਦਾ ਦੀ ਮੋਹਰ ਦੇ ਬਾਰੇ ਜਾਣਾਂਗੇ। ਇਸ ਗੱਲ ਨੂੰ ਸਿੱਖਾਂਗੇ ਕਿ ਹੈਵਾਨ ਦੀ ਕਿਹੜੀ ਛਾਪ ਹੈ ਤੇ ਖੁਦਾ ਦੀ ਕਿਹੜੀ ਮੋਹਰ ਹੈ। ਬਾਈਬਲ ਮੁਕੱਦਸ ਸਾਨੂੰ ਇਹਦੇ ਬਾਰੇ ਕੀ ਤਾਲੀਮ ਦਿੰਦੀ ਹੈ। ਆਓ ਅਸੀਂ ਬਾਈਬਲ ਮੁਕੱਦਸ 'ਚੋਂ ਅੱਜ ਦੀ ਮਰਕਜ਼ੀ ਆਇਤ ਪੜ੍ਹੀਏ। ਅਗਰ ਅਸੀਂ ਬਾਈਬਲ ਮੁਕੱਦਸ ਦੀ ਆਖਰੀ ਕਿਤਾਬ ਜਿਹੜੀ ਕਿ ਮੁਕਾਸ਼ਵਾ ਦੀ ਕਿਤਾਬ ਹੈ, ਜਿਹਨੂੰ ਲਿਖਣ ਵਾਲੇ ਯੋਹਨਾ ਰਸੂਲ ਨੇ ਮੁਕਾਸ਼ਵਾ ਦੀ ਕਿਤਾਬ ਦੇ 14ਵੇਂ ਬਾਬ ਦੀ 9ਵੀਂ ਤੇ 10ਵੀਂ ਆਇਤ ਵਿੱਚ ਆਹ ਗੱਲ ਲਿਖੀ ਹੋਈ ਹੈ ਕਿ ਫਿਰ ਇਹਦੂ ਬਾਅਦ ਇੱਕ ਹੋਰ ਤੀਜੇ ਫਰਿਸ਼ਤੇ ਨੇ ਆ ਕੇ ਬੜੀ ਆਵਾਜ਼ ਦੇ ਨਾਲ ਕਿਹਾ ਕਿ ਜਿਹੜਾ ਕੋਈ ਉਸ ਹੈਵਾਨ ਤੇ ਉਹਦੇ ਬੁੱਤ ਦੀ ਪ੍ਰਸਤਿਸ਼ ਕਰੇ ਤੇ ਆਪਣੇ ਮੱਥੇ ਜਾਂ ਆਪਣੇ ਹੱਥ ਤੇ ਉਹਦੀ ਛਾਪ ਲੈ ਲਵੇ, ਉਹ ਖੁਦਾ ਦੇ ਕਹਿਰ ਦੀ ਉਸ ਖਾਲਸ ਮੈਂ ਨੂੰ ਪੀਏਗਾ ਜਿਹੜੀ ਉਹਦੇ ਗਜ਼ਬ ਦੇ ਪਿਆਲੇ ਵਿੱਚ ਭਰੀ ਗਈ ਹੈ। ਤੇ ਪਾਕ ਫਰਿਸ਼ਤਿਆਂ ਦੇ ਸਾਹਮਣੇ ਤੇ ਬਰਾ ਦੇ ਸਾਹਮਣੇ ਅੱਗ ਤੇ ਗੰਧਕ ਦੇ ਅਜ਼ਾਬ ਵਿੱਚ ਮੁਬਤਲਾ ਹੋਏਗਾ। ਸਾਥੀਓ, ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਹੈਵਾਨ ਦੀ ਛਾਪ ਦਾ ਜ਼ਿਕਰ ਕੀਤਾ ਗਿਆ ਹੈ ਕਿ ਜਿਹੜੇ ਲੋਕ ਹੈਵਾਨ ਦੀ ਛਾਪ ਲੈਣਗੇ ਉਹਨਾਂ ਲੋਕਾਂ ਤੇ ਖੁਦਾ ਦਾ ਗਜ਼ਬ ਨਾਜ਼ਿਲ ਹੋਏਗਾ, ਉਹ ਲੋਕ ਸ਼ੈਤਾਨ ਦੇ ਨਾਲ ਹਲਾਕ ਹੋ ਜਾਣਗੇ। ਸੋ ਸਾਥੀਓ, ਮੁਕਾਸ਼ਵਾ ਦੀ ਕਿਤਾਬ ਦੇ 14ਵੇਂ ਬਾਬ ਦੀ 9ਵੀਂ ਤੇ 10ਵੀਂ ਆਇਤ ਵਿੱਚ ਅਸੀਂ ਹੈਵਾਨ ਦੀ ਛਾਪ ਦਾ ਜ਼ਿਕਰ ਪੜ੍ਹਨੇ ਹਾਂ। ਔਰ ਫਿਰ ਅਗਰ ਅਸੀਂ ਮੁਕਾਸ਼ਵਾ ਦੀ ਕਿਤਾਬ ਇਹਦੇ 7 ਬਾਬ ਦੀ 2 ਤੇ 3 ਆਇਤ ਪੜ੍ਹੀਏ ਤੇ ਇੱਥੇ ਸਾਨੂੰ ਖੁਦਾ ਦੀ ਮੋਹਰ ਦੇ ਬਾਰੇ ਪੜ੍ਹਨ ਨੂੰ ਮਿਲੇਗਾ। ਇੱਥੇ ਲਿਖਿਆ ਕਿ ਫਿਰ ਮੈਂ ਇੱਕ ਹੋਰ ਫਰਿਸ਼ਤੇ ਨੂੰ ਜ਼ਿੰਦਾ ਖੁਦਾ ਦੀ ਮੋਹਰ ਲਏ ਹੋਏ ਮਸ਼ਰਕ ਤੋਂ ਉੱਤੇ ਆਉਂਦੇ ਵੇਖਣਾ ਵਾਂ। ਉਹਨੇ ਉਹਨਾਂ 4 ਫਰਿਸ਼ਤਿਆਂ ਨੂੰ ਜਿਨ੍ਹਾਂ ਨੂੰ ਜ਼ਮੀਨ ਤੇ ਸਮੁੰਦਰ ਨੂੰ ਨੁਕਸਾਨ ਪਹੁੰਚਾਉਣ ਦਾ ਇਖਤਿਆਰ ਦਿੱਤਾ ਗਿਆ ਸੀ, ਬੁਲੰਦ ਆਵਾਜ਼ ਦੇ ਨਾਲ ਪੁਕਾਰ ਕੇ ਕਿਹਾ ਕਿ ਜਦੋਂ ਤੱਕ ਅਸੀਂ ਆਪਣੇ ਖੁਦਾ ਦੇ ਬੰਦਿਆਂ ਦੇ ਮੱਥੇ ਤੇ ਮੋਹਰ ਨਾ ਕਰ ਲਈਏ, ਜ਼ਮੀਨ ਤੇ ਸਮੁੰਦਰ ਤੇ ਦਰਖਤਾਂ ਨੂੰ ਨੁਕਸਾਨ ਨਾ ਪਹੁੰਚਾਇਆ ਜੇ। ਸੋ ਸਾਥੀਓ, ਅਸਾਂ ਮੁਕਾਸ਼ਵਾ ਦੀ ਕਿਤਾਬ ਦੇ 14ਵੇਂ ਬਾਬ ਦੀ 9ਵੀਂ ਤੇ 10ਵੀਂ ਆਇਤ ਵਿੱਚ ਹੈਵਾਨ ਦੀ ਛਾਪ ਦਾ ਜ਼ਿਕਰ ਪੜ੍ਹਿਆ ਹੈ ਤੇ ਮੁਕਾਸ਼ਵਾ ਦੀ ਕਿਤਾਬ ਦੇ 7 ਬਾਬ ਦੀ 2 ਤੇ 3 ਆਇਤ ਵਿੱਚ ਖੁਦਾ ਦੀ ਮੋਹਰ ਦੇ ਬਾਰੇ ਪੜ੍ਹਿਆ ਹੈ। ਆਓ ਅਸੀਂ ਸਭ ਤੋਂ ਪਹਿਲਾਂ ਇਸ ਗੱਲ ਨੂੰ ਵੇਖੀਏ ਕਿ ਖੁਦਾ ਦੀ ਮੋਹਰ ਕਿਹੜੀ ਹੈ, ਹਕੀਕਤ ਵਿੱਚ ਖੁਦਾ ਦੀ ਮੋਹਰ ਕੀ ਹੈ। ਸਾਥੀਓ, ਜਿਵੇਂ ਕਿ ਅਸੀਂ ਸਾਰੇ ਇਸ ਗੱਲ ਤੋਂ ਵਾਕਿਫ ਹਾਂ ਕਿ ਮੋਹਰ ਦਾ ਤਾਲੁਕ ਕਾਨੂੰਨੀ ਕੰਮਾਂ ਦੇ ਨਾਲ ਹੁੰਦਾ ਹੈ, ਜਿਹੜਾ ਕਾਨੂੰਨ, ਫਰਮਾਨ ਜਾਂ ਜ਼ਾਬਤਾ ਬਣਾਇਆ ਜਾਂਦਾ ਹੈ ਉਹਦੇ ਤੇ ਹਕੂਮਤ ਦੀ ਮੋਹਰ ਹੁੰਦੀ ਹੈ। ਤੇ ਯਾਦ ਰੱਖੋ ਕਿ ਇੱਕ ਮੋਹਰ ਵਿੱਚ 3 ਗੱਲਾਂ ਪਾਇਆ ਜਾਂਦੀਆਂ ਨੇ। ਅਸੀਂ ਵੇਖਦੇ ਹਾਂ ਕਿ ਕਿਸੇ ਵੀ ਮੋਹਰ ਵਿੱਚ ਹਾਕਿਮ ਦਾ ਨਾਮ, ਹਾਕਿਮ ਦਾ ਲਕਬ ਜਾਂ ਖਿਤਾਬ, ਔਰ ਫਿਰ ਇਲਾਕਾ ਜਾਂ ਮੁਲਕ ਜਿਹਦੇ ਤੇ ਉਹ ਹੁਕਮਰਾਨ ਹੈ। ਜਦੋਂ ਹਕੂਮਤ ਦੀ ਮੋਹਰ ਕਿਸੇ ਕਾਨੂੰਨ ਜਾਂ ਪੈਸੇ ਤੇ ਲੱਗਦੀ ਹੈ ਤੇ ਉਸ ਵੇਲੇ ਉਹ ਸਰਕਾਰੀ ਹੋ ਜਾਂਦੀ ਹੈ ਤੇ ਪੂਰੀ ਕੌਮ ਦੀ ਉਹਨੂੰ ਹਮਾਇਤ ਹਾਸਲ ਹੁੰਦੀ ਹੈ। ਸੋ ਇਸੇ ਤਰ੍ਹਾਂ ਖੁਦਾ ਦੀ ਮੋਹਰ ਉਹਦੀ ਸ਼ਰੀਅਤ ਨੂੰ ਸਰਕਾਰੀ ਯਾਨੀ ਕਿ ਜਾਇਜ਼ ਇਕਰਾਰ ਦਿੰਦੀ ਹੈ। ਸਾਰੀ ਵਫ਼ਾਦਾਰ ਕਾਇਨਾਤ ਉਹਦੀ ਹਮਾਇਤ ਕਰਦੀ ਹੈ। ਜਿਹੜਾ ਕੋਈ ਵੀ ਹਕੂਮਤ ਦੀ ਮੋਹਰ ਤੇ ਉਹਦੇ ਕਾਨੂੰਨ ਦੀ ਖਿਲਾਫ ਵਰਜ਼ੀ ਕਰਦਾ ਹੈ ਉਹ ਹਕੂਮਤ ਦਾ ਗੱਦਾਰ ਕਹਿਲਾਂਦਾ ਹੈ। ਸੋ ਸਾਥੀਓ, ਜਿਸ ਤਰ੍ਹਾਂ ਹਕੂਮਤ ਦੇ ਅਫਸਰਾਂ ਦੀ ਮੋਹਰ ਹਕੂਮਤੀ ਕਾਨੂੰਨ ਹਕਾਮ ਨੂੰ ਸਰਕਾਰੀ ਬਣਾਉਂਦੀ ਹੈ, ਉਸੇ ਤਰ੍ਹਾਂ ਖੁਦਾ ਦੀ ਮੋਹਰ ਖੁਦਾ ਦੀ ਸ਼ਰੀਅਤ ਨੂੰ ਖੁਦਾ ਦਾ ਇਖਤਿਆਰ ਬਖਸ਼ਦੀ ਹੈ। ਖੁਦਾਵੰਦ ਆ ਫਰਮਾਉਂਦਾ ਹੈ ਯਸਾਇਆ ਨਬੀ ਦੀ ਕਿਤਾਬ ਦੇ 8 ਬਾਬ ਦੀ 16ਵੀਂ ਆਇਤ ਵਿੱਚ ਕਿ ਸ਼ਹਾਦਤ ਨਾਮਾ ਬੰਦ ਕਰ ਦਵੋ ਤੇ ਮੇਰੇ ਸ਼ਾਗਿਰਦਾਂ ਦੇ ਲਈ ਸ਼ਰੀਅਤ ਤੇ ਮੋਹਰ ਕਰ ਦਵੋ। ਸੋ ਇੱਥੇ ਹੁਣ ਆ ਸਵਾਲ ਪੈਦਾ ਹੁੰਦਾ ਹੈ ਕਿ ਜਿਹੜੀ ਖੁਦਾ ਦੀ ਮੋਹਰ ਹੈ ਉਹ ਕਿਹੜੀ ਜਗ੍ਹਾ ਤੇ ਲਗਾਈ ਜਾਂਦੀ ਹੈ। ਸਾਥੀਓ, ਆ ਖੁਦਾ ਦੀ ਮੋਹਰ ਸਾਡੇ ਦਿਲਾਂ ਤੇ, ਸਾਡੇ ਜ਼ਿਹਨਾਂ ਤੇ ਲਗਾਈ ਜਾਂਦੀ ਹੈ। ਇਬਰਾਨੀਓ ਦੇ ਖੱਤ ਦੇ 10 ਬਾਬ ਦੀ 16ਵੀਂ ਆਇਤ ਵਿੱਚ ਲਿਖਿਆ ਹੈ, ਖੁਦਾਵੰਦ ਫਰਮਾਉਂਦਾ ਹੈ ਕਿ ਜਿਹੜਾ ਅਹਿਦ ਮੈਂ ਇਹਨਾਂ ਦਿਨਾਂ ਦੇ ਬਾਅਦ ਉਹਨਾਂ ਦੇ ਨਾਲ ਬੰਨਾਂਗਾ ਉਹ ਆਏ ਕਿ ਮੈਂ ਆਪਣੇ ਕਾਨੂੰਨ ਉਹਨਾਂ ਦੇ ਦਿਲਾਂ ਤੇ ਲਿਖਾਂਗਾ ਤੇ ਉਹਨਾਂ ਦੇ ਜ਼ਿਹਨਾਂ ਵਿੱਚ ਪਾਵਾਂਗਾ। ਸੋ ਸਾਥੀਓ, ਖੁਦਾ ਦੀ ਮੋਹਰ ਸਾਡੇ ਜ਼ਿਹਨਾਂ ਤੇ, ਸਾਡੇ ਦਿਲਾਂ ਤੇ ਲਗਾਈ ਜਾਂਦੀ ਹੈ। ਇਸ ਮੋਹਰ ਤੋਂ ਆ ਗੱਲ ਸਾਬਿਤ ਹੋ ਜਾਂਦੀ ਹੈ ਕਿ ਅਸੀਂ ਖੁਦਾ ਦੇ ਹਾਂ। ਜਿਨ੍ਹਾਂ ਦੇ ਦਿਲੋ ਦਿਮਾਗ ਵਿੱਚ ਖੁਦਾ ਦੀ ਮੋਹਰ ਹੋਏਗੀ ਉਹ ਖੁਦਾ ਦੇ ਹੋਣਗੇ, ਤੇ ਜਿਨ੍ਹਾਂ ਦੇ ਦਿਲੋ ਦਿਮਾਗ ਵਿੱਚ ਖੁਦਾ ਦੀ ਮੋਹਰ ਨਹੀਂ ਹੋਏਗੀ ਉਹ ਲੋਕ ਖੁਦਾਮਦ ਨੂੰ ਆਪਣਾ ਖਾਲਿਕ ਤੇ ਮਾਲਿਕ, ਆਪਣਾ ਖੁਦਾਮਦ ਖੁਦਾ ਮੰਨਣ ਤੋਂ ਇਨਕਾਰ ਕਰਨਗੇ। ਸਾਥੀਓ, ਖੁਦਾਮਦ ਕਦੀ ਵੀ ਕਿਸੇ ਵੀ ਇਨਸਾਨ ਨੂੰ ਮਜਬੂਰ ਨਹੀਂ ਕਰਦਾ ਕਿ ਉਹ ਉਹਦੀ ਮੋਹਰ ਲਏ। ਆ ਸਾਡਾ ਆਪਣਾ ਜ਼ਾਤੀ ਚਨਾਉ ਹੁੰਦਾ ਹੈ, ਫੈਸਲਾ ਹੁੰਦਾ ਹੈ। ਅਗਰ ਅਸੀਂ ਚਾਹੁੰਦੇ ਹਾਂ ਕਿ ਖੁਦਾਵੰਦ ਸਾਡੇ ਜ਼ਿੰਦਗੀਆਂ ਵਿੱਚ ਕੰਮ ਕਰੇ, ਅਗਰ ਅਸੀਂ ਖੁਦਾ ਦੀ ਮੋਹਰ ਲੈਣਾ ਚਾਹੁੰਦੇ ਹਾਂ ਤਾਂ ਫਿਰ ਅਸੀਂ ਆਪਣਾ ਆਪ ਉਹਨੂੰ ਦੇਈਏ, ਉਹਦੇ ਅੱਗੇ ਪੇਸ਼ ਹੋਈਏ, ਉਹਨੂੰ ਆਪਣਾ ਆਪ ਦੇਈਏ, ਪਾਕਰੂ ਨੂੰ ਆਪਣੀਆਂ ਜ਼ਿੰਦਗੀਆਂ ਵਿੱਚ ਕੰਮ ਕਰਨ ਦੇਈਏ। ਜਦੋਂ ਅਸੀਂ ਖੁਦਾ ਦੀ ਮੋਹਰ ਲੈਣ ਦਾ ਇੰਤਖਾਬ ਕਰਦੇ ਹਾਂ, ਫੈਸਲਾ ਕਰਦੇ ਹਾਂ, ਉਸ ਵੇਲੇ ਪਾਕਰੂ ਸਾਡੇ ਮੱਥੇ 'ਤੇ, ਸਾਡੇ ਦਿਲਾਂ ਵਿੱਚ ਖੁਦਾ ਦੀ ਮੋਹਰ ਲਗਾ ਦਿੰਦਾ। ਸਾਥੀਓ, ਅਗਰ ਅਸੀਂ ਖਰੂਸ਼ ਦੀ ਕਿਤਾਬ ਦੇ 20 ਬਾਬ ਦੀ 8 ਹੈ ਤੋਂ ਲੈ ਕੇ 11ਵੀਂ ਤੱਕ ਪੜ੍ਹੀਏ ਤਾਂ ਇੱਥੇ ਲਿਖਿਆ ਕਿ ਯਾਦ ਕਰਕੇ ਤੂੰ ਸਬਤ ਦਾ ਦਿਨ ਪਾਕ ਮੰਨੀ, 6 ਦਿਨ ਤੱਕ ਤੂੰ ਮਿਹਨਤ ਕਰਕੇ ਆਪਣਾ ਸਾਰਾ ਕੰਮ ਕਾਜ ਕਰੀ, ਲੇਕਿਨ 7ਵਾਂ ਦਿਨ ਖੁਦਾਵੰਦ ਤੇਰੇ ਖੁਦਾ ਦਾ ਸਬਤ ਏ, ਉਹਦੇ ਵਿੱਚ ਤੂੰ ਕੋਈ ਕੰਮ ਨਾ ਕਰੀ, ਕਿਉਂਕਿ ਖੁਦਾਵੰਦ ਨੇ 6 ਦਿਨਾਂ ਵਿੱਚ ਆਸਮਾਨ ਤੇ ਜ਼ਮੀਨ ਤੇ ਸਮੁੰਦਰ ਤੇ ਜੋ ਕੁਝ ਉਹਨਾਂ ਵਿੱਚ ਹੈ ਉਹ ਸਭ ਬਣਾਇਆ ਤੇ 7ਵੇਂ ਦਿਨ ਆਰਾਮ ਕੀਤਾ। ਇਸ ਲਈ ਖੁਦਾਵੰਦ ਨੇ ਸਬਤ ਨੂੰ ਬਰਕਤ ਦਿੱਤੀ ਤੇ ਇਹਨੂੰ ਮੁਕੱਦਸ ਠਹਿਰਾਇਆ। ਬਾਈਬਲ ਮੁਕੱਦਸ ਦਾ ਆ ਹਵਾਲਾ ਸਾਨੂੰ ਆ ਗੱਲ ਦੱਸਦਾ ਹੈ ਕਿ ਖੁਦਾਵੰਦ ਹੀ ਸਾਡਾ ਖੁਦਾ ਹੈ, ਉਹੀ ਸਾਡਾ ਖਾਲਿਕ ਤੇ ਮਾਲਿਕ ਹੈ। ਉਹਨੇ ਹੀ ਆਸਮਾਨ ਤੇ ਜ਼ਮੀਨ ਤੇ ਸਮੁੰਦਰ ਤੇ ਜੋ ਕੁਝ ਇਹਨਾਂ ਵਿੱਚ ਹੈ ਉਹ ਸਭ ਬਣਾਇਆ ਤੇ 7ਵੇਂ ਦਿਨ ਆਰਾਮ ਕੀਤਾ। ਸਾਥੀਓ, ਆਹ ਹਵਾਲਾ ਸਾਡੀ ਰਹਿਨਮਾਈ ਕਰਦਾ ਹੈ ਤਾਂ ਕਿ ਅਸੀਂ ਇਸ ਗੱਲ ਨੂੰ ਜਾਣੀਏ ਕਿ ਖੁਦਾ ਦੀ ਮੋਹਰ ਵਿੱਚ ਕਿਹੜੀਆਂ 3 ਗੱਲਾਂ ਪਾਇਆ ਜਾਂਦੀਆਂ ਨੇ। ਉਹਦਾ ਨਾਮ ਖੁਦਾਵੰਦ ਖੁਦਾ ਹੈ, ਉਹਦਾ ਲਕਬ ਜਾਂ ਖਿਤਾਬ ਖੁਦਾਵੰਦ ਜਿਹੜਾ ਕਿ ਖਾਲਿਕ ਹੈ, ਅਤੇ ਉਹ ਆਸਮਾਨ ਤੇ ਜ਼ਮੀਨ ਤੇ ਸਮੁੰਦਰ ਤੇ ਜੋ ਕੁਝ ਇਹਨਾਂ ਵਿੱਚ ਹੈ ਇਹਨਾਂ ਸਾਰੇ ਸ਼ੈਵਾਂ 'ਤੇ ਇਖਤਿਆਰ ਰੱਖਦਾ ਹੈ, ਉਹ ਪੂਰੀ ਕਾਇਨਾਤ 'ਤੇ ਹਕੂਮਤ ਕਰਦਾ ਹੈ। ਸੋ ਬਾਈਬਲ ਮੁਕੱਦਸ ਦੇ ਇਸ ਹਵਾਲੇ ਤੋਂ ਅਸੀਂ ਆ ਵੀ ਗੱਲ ਜਾਣਨ ਵਾਲੇ ਬਣਦੇ ਹਾਂ ਕਿ ਸਬਤ ਹੀ ਖੁਦਾ ਦੀ ਹਕੀਕੀ ਮੋਹਰ ਹੈ। ਅਗਰ ਅਸੀਂ ਹਿਜ਼ਕੀਲ ਦੀ ਕਿਤਾਬ ਦੇ 20 ਬਾਬ ਦੀ 12ਵੀਂ ਆਇਤ ਪੜ੍ਹੀਏ ਤਾਂ ਇੱਥੇ ਲਿਖਿਆ ਕਿ ਖੁਦਾਵੰਦ ਨੇ ਫਰਮਾਇਆ ਕਿ ਮੈਂ ਆਪਣੇ ਸਬਤ ਇਹਨਾਂ ਨੂੰ ਦਿੱਤੇ ਤਾਂ ਕਿ ਉਹ ਮੇਰੇ ਅਤੇ ਉਹਨਾਂ ਦੇ ਦਰਮਿਆਨ ਨਿਸ਼ਾਨ ਹੋਣ, ਤਾਂ ਕਿ ਉਹ ਜਾਣਨ ਕਿ ਮੈਂ ਖੁਦਾਵੰਦ ਉਹਨਾਂ ਦਾ ਮੁਕੱਦਸ ਕਰਨ ਵਾਲਾ ਵਾਂ। ਔਰ ਫਿਰ ਸਾਥੀਓ, ਹਿਜ਼ਕੀਲ ਦੀ ਕਿਤਾਬ ਦੇ 20 ਬਾਬ ਦੀ 20 ਆਇਤ ਵਿੱਚ ਲਿਖਿਆ ਹੈ ਕਿ ਮੇਰੇ ਸਬਤਾਂ ਨੂੰ ਮੁਕੱਦਸ ਜਾਣੋ ਕਿ ਉਹ ਮੇਰੇ ਅਤੇ ਤੁਹਾਡੇ ਦਰਮਿਆਨ ਨਿਸ਼ਾਨ ਹੋਣ, ਤਾਂ ਕਿ ਤੁਸੀਂ ਜਾਣੋ ਕਿ ਮੈਂ ਖੁਦਾਵੰਦ ਤੁਹਾਡਾ ਖੁਦਾ ਵਾਂ। ਸੋ ਇਸ ਹਵਾਲੇ ਵਿੱਚ ਲਫ਼ਜ਼ ਨਿਸ਼ਾਨ ਇਸਤੇਮਾਲ ਕੀਤਾ ਗਿਆ। ਨਿਸ਼ਾਨ ਮੋਹਰ ਦੀ ਅਲਾਮਤ ਹੈ। ਸਾਥੀਓ, ਇਹਨਾਂ ਹਵਾਲਿਆਂ ਤੋਂ ਸਾਫ਼ ਜ਼ਾਹਿਰ ਹੋ ਜਾਂਦਾ ਹੈ ਅਸੀਂ ਇਸ ਹਕੀਕਤ ਨੂੰ ਜਾਣਨ ਵਾਲੇ ਬਣਦੇ ਹਾਂ। ਖੁਦਾਵੰਦ ਦਾ ਕਲਾਮ ਫਰਮਾਉਂਦਾ ਹੈ ਕਿ ਖੁਦਾ ਦੀ ਮੋਹਰ, ਉਹਦਾ ਨਿਸ਼ਾਨ ਸਬਤ ਹੈ। ਅਤੇ ਯਾਦ ਰੱਖੋ ਕਿ ਹੈਵਾਨ ਦੀ ਜਿਹੜੀ ਛਾਪ ਹੈ, ਜਿਹਦਾ ਤਾਲੁਕ ਸ਼ੈਤਾਨ ਨਾਲ ਹੈ, ਉਹਦੇ ਬਾਰੇ ਅਸੀਂ ਇਸ ਗੱਲ ਨੂੰ ਪੜ੍ਹਨ ਵਾਲੇ ਬਣਦੇ ਹਾਂ ਕਿ ਉਹ ਖੁਦਾ ਦੀ ਸ਼ਰੀਅਤ ਦੇ ਖਿਲਾਫ਼ ਹੈ। ਸਾਥੀਓ, ਸ਼ੈਤਾਨ ਨੇ ਹੈਵਾਨ ਦੇ ਜ਼ਰੀਏ ਖੁਦਾ ਦੇ ਸਬਤ ਦੀ ਜਗ੍ਹਾ ਇਤਵਾਰ ਨੂੰ ਦਿੱਤੀ ਹੈ। ਅਸੀਂ ਵੇਖਦੇ ਹਾਂ ਕਿ ਤਾਰੀਖ ਸਾਨੂੰ ਆ ਗੱਲ ਦੱਸਦੀ ਹੈ ਕਿ ਇਤਵਾਰ ਦੀ ਇਬਾਦਤ ਪੋਪ ਦੇ ਇਖਤਿਆਰ ਦੀ ਛਾਪ ਹੈ, ਇਤਵਾਰ ਦੀ ਇਬਾਦਤ ਹੈਵਾਨ ਦੀ ਛਾਪ ਹੈ। ਸਾਥੀਓ, ਹੈਵਾਨ ਦੀ ਛਾਪ ਤੋਂ ਮੁਰਾਦ ਪੋਪ ਦੇ ਇਖਤਿਆਰ ਦੀ ਛਾਪ ਹੈ। ਸੋ ਆ ਗੱਲ ਵਾਜ਼ੇ ਹੋ ਜਾਂਦੀ ਹੈ ਕਿ ਖੁਦਾ ਦੀ ਮੋਹਰ ਸਬਤ ਹੈ, ਜਬਕਿ ਹੈਵਾਨ ਦੀ ਛਾਪ ਯਾਨੀ ਕਿ ਪੋਪ ਦੇ ਇਖਤਿਆਰ ਦੀ ਛਾਪ ਹੈ। ਖੁਦਾਵੰਦ ਖੁਦਾ ਨੇ ਆਪਣੇ ਇਖਤਿਆਰ ਦਾ ਨਿਸ਼ਾਨ ਸਬਤ ਦੇ ਜ਼ਰੀਏ ਜ਼ਾਹਿਰ ਕੀਤਾ ਹੈ। ਖੁਦਾਵੰਦ ਹਰੇਕ ਨੂੰ ਆ ਹੁਕਮ ਦਿੰਦਾ ਹੈ ਕਿ ਉਹ ਯਾਦ ਕਰਕੇ ਸਬਤ ਦੇ ਦਿਨ ਪਾਕ ਮੰਨਣ। ਜਦੋਂ ਅਸੀਂ ਯਾਦ ਕਰਕੇ ਸਬਤ ਦੇ ਦਿਨ ਨੂੰ ਪਾਕ ਮੰਨਦੇ ਹਾਂ, ਉਸ ਵੇਲੇ ਅਸੀਂ ਆਪਣੇ ਖਾਲਿਕ ਦੇ ਇਖਤਿਆਰ ਨੂੰ ਤਸਲੀਮ ਕਰਦੇ ਹਾਂ। ਸਾਥੀਓ, ਸਬਤ ਦਾ ਦਿਨ ਹਫ਼ਤੇ ਦਾ ਦਿਨ ਹੈ, ਪਰ ਅਸੀਂ ਵੇਖਦੇ ਕਿ ਪੋਪ ਦੇ ਇਖਤਿਆਰ ਦੇ ਨਾਲ ਸਬਤ ਜਿਹੜਾ ਕਿ ਹਫ਼ਤੇ ਦਾ ਦਿਨ ਹੈ, ਇਹਨੂੰ ਇਤਵਾਰ ਵਿੱਚ ਤਬਦੀਲ ਕੀਤਾ ਗਿਆ। ਜਿਹੜੇ ਲੋਕ ਹਕੀਕੀ ਸਬਤ ਨੂੰ ਮੰਨਦੇ ਨੇ, ਜਿਹੜੇ ਲੋਕ ਬਾਈਬਲ ਮੁਕੱਦਸ ਦੇ ਮੁਤਾਬਿਕ ਹਫ਼ਤਾ ਜਿਹੜਾ ਕਿ ਸਬਤ ਦਾ ਦਿਨ ਨੇ ਉਹਨੂੰ ਪਾਕ ਮੰਨਦੇ ਨੇ, ਉਹ ਦਰਅਸਲ ਖੁਦਾ ਦੇ ਨਾਮ ਨੂੰ ਇੱਜ਼ਤ ਅਤੇ ਜਲਾਲ ਦਿੰਦੇ ਨੇ, ਖੁਦਾ ਦੀ ਤਾਜ਼ੀਮ ਕਰਦੇ ਨੇ, ਖੁਦਾ ਦੇ ਦਿਨ ਨੂੰ ਪਾਕ ਮੰਨਦੇ ਨੇ। ਸਬਤ ਦੇ ਦਿਨ ਦੇ ਬਾਰੇ ਲਿਖਿਆ ਕਿ ਆਹ ਦਿਨ ਖੁਦਾਵੰਦ ਤੇਰੇ ਖੁਦਾ ਦਾ ਸਬਤ ਹੈ। ਸਾਥੀਓ, ਸਬਤ ਯਾਨੀ ਕਿ ਹਫ਼ਤੇ ਦਾ ਦਿਨ, ਆਹ ਖੁਦਾਵੰਦ ਖੁਦਾ ਦਾ ਦਿਨ ਨੇ, ਨਾ ਕਿ ਯਹੂਦੀਆਂ ਦਾ ਦਿਨ ਨੇ। ਖੁਦਾ ਨੇ ਆਹ ਦਿਨ ਰੂਹ ਜ਼ਮੀਨ 'ਤੇ ਰੱਖਿਆ ਹੈ ਤਾਂ ਕਿ ਇਸ ਗੱਲ ਨੂੰ ਜਾਣਿਆ ਜਾਏ, ਵੇਖਿਆ ਜਾਏ ਕਿ ਕਿਹੜੇ ਲੋਕ ਖੁਦਾ ਦੀ ਮੋਹਰ ਲੈਣਾ ਚਾਹੁੰਦੇ ਨੇ ਅਤੇ ਕਿਹੜੇ ਲੋਕ ਹੈਵਾਨ ਦੀ ਛਾਪ ਲੈਣਾ ਚਾਹੁੰਦੇ ਨੇ। ਸਾਥੀਓ, ਹੈਵਾਨ ਦੀ ਛਾਪ ਲੈਣ ਦਾ ਮਤਲਬ ਹੈ ਕਿ ਅਸੀਂ ਖੁਦਾ ਦਾ, ਉਹਦੀ ਸ਼ਰੀਅਤ ਦਾ ਇਨਕਾਰ ਕਰਨੇ ਆ, ਉਹਨੂੰ ਕਬੂਲ ਨਹੀਂ ਕਰਦੇ। ਸੋ ਫੈਸਲਾ ਅਸਾਂ ਕਰਨਾ ਹੈ ਕਿ ਕੀ ਅਸੀਂ ਖੁਦਾ ਦੀ ਮੋਹਰ ਲੈਣਾ ਚਾਹੁੰਦੇ ਹਾਂ ਜਾਂ ਫਿਰ ਹੈਵਾਨ ਦੀ ਛਾਪ ਲੈਣਾ ਚਾਹੁੰਦੇ ਹਾਂ। ਸਬਤ ਖੁਦਾ ਦੀ ਹਕੀਕੀ ਮੋਹਰ ਹੈ। ਜਦੋਂ ਅਸੀਂ ਖੁਦਾ ਦੀ ਮੋਹਰ ਲੈਣ ਦਾ ਇੰਤਖਾਬ ਕਰਨੇ ਹਾਂ, ਉਸ ਵੇਲੇ ਖੁਦਾ ਦਾ ਪਾਕ ਰੂਹ ਇਸ ਮੋਹਰ ਨੂੰ ਸਾਡੇ ਦਿਲਾਂ ਵਿੱਚ, ਸਾਡੇ ਜ਼ਿਹਨਾਂ ਵਿੱਚ ਲਗਾ ਦਿੰਦਾ ਹੈ। ਇਸ ਤੋਂ ਜ਼ਾਹਿਰ ਹੁੰਦਾ ਕਿ ਅਸੀਂ ਖੁਦਾ ਦੇ ਹਾਂ, ਅਤੇ ਜਦੋਂ ਅਸੀਂ ਖੁਦਾ ਨੂੰ ਆਪਣਾ ਖਾਲਿਕ ਅਤੇ ਮਾਲਿਕ ਨਹੀਂ ਤਸਲੀਮ ਕਰਦੇ, ਸਬਤ ਦੇ ਦਿਨ ਨੂੰ ਪਾਕ ਨਹੀਂ ਮੰਨਦੇ, ਬਲਕਿ ਇਸ ਦਿਨ ਦੀ ਜਗ੍ਹਾ ਕਿਸੇ ਹੋਰ ਦਿਨ ਨੂੰ ਮੰਨਦੇ ਹਾਂ, ਅਗਰ ਅਸੀਂ ਖੁਦਾ ਦੇ ਸਬਤ ਦੀ ਜਗ੍ਹਾ ਇਤਵਾਰ ਨੂੰ ਦਿੰਦੇ ਹਾਂ, ਉਸ ਵੇਲੇ ਅਸੀਂ ਹੈਵਾਨ ਦੀ ਛਾਪ, ਜਿਹੜਾ ਕਿ ਪੋਪ ਦੇ ਇਖਤਿਆਰ ਦੀ ਛਾਪ ਹੈ, ਉਹਨੂੰ ਲੈ ਲੈਂਦੇ ਹਾਂ, ਕਿਉਂਕਿ ਉਹਨੇ ਹੀ ਖੁਦਾ ਦੇ ਦਿਨ ਨੂੰ ਬਦਲਣ ਦੀ, ਤਬਦੀਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਅਤੇ ਉਹਦੇ ਪਿੱਛੇ ਸ਼ੈਤਾਨ ਹੈ। ਸ਼ੈਤਾਨ ਨਹੀਂ ਚਾਹੁੰਦਾ ਕਿ ਲੋਕ ਖੁਦਾ ਨੂੰ ਮੰਨਣ, ਉਹਦੀ ਸ਼ਰੀਅਤ ਦੀ ਪੈਰਵੀ ਕਰਨ, ਖੁਦਾਵੰਦ ਨੂੰ ਆਪਣਾ ਖਾਲਿਕ ਅਤੇ ਮਾਲਿਕ ਮੰਨਣ। ਸਾਥੀਓ, ਅਸਾਂ ਅੱਜ ਬਾਈਬਲ ਮੁਕੱਦਸ ਨੂੰ ਪੜ੍ਹਦੇ ਹੋਇਆਂ ਇਸ ਗੱਲ ਦਾ ਫੈਸਲਾ ਕਰਨਾ ਹੈ ਕਿ ਕੀ ਅਸੀਂ ਖੁਦਾ ਦੇ ਪਿੱਛੇ ਜਾਣਾ ਚਾਹੁੰਦੇ ਹਾਂ ਜਾਂ ਫਿਰ ਸ਼ੈਤਾਨ ਦੀ ਰਾਹ 'ਤੇ ਚੱਲਣਾ ਚਾਹੁੰਦੇ ਹਾਂ। ਅਗਰ ਅਸੀਂ ਇਸ ਗੱਲ ਦਾ ਫੈਸਲਾ ਕਰਨੇ ਹਾਂ, ਇਸ ਗੱਲ ਦਾ ਚੁਣਾਵ ਕਰਨੇ ਹਾਂ ਕਿ ਖੁਦਾਵੰਦ ਹੀ ਸਾਡਾ ਖੁਦਾ ਹੈ, ਉਹੀ ਸਾਡਾ ਖਾਲਿਕ ਅਤੇ ਮਾਲਿਕ ਹੈ, ਉਹੀ ਇਸ ਜਹਾਨ ਦਾ ਬਣਾਉਣ ਵਾਲਾ ਹੈ, ਅਤੇ ਫਿਰ ਅਸੀਂ ਖੁਦਾਵੰਦ ਦੇ ਕਲਾਮ ਦੇ ਮੁਤਾਬਿਕ ਯਾਦ ਕਰਕੇ ਸਬਤ ਦੇ ਦਿਨ ਪਾਕ ਮੰਨੀਏ, ਤਾਂ ਕਿ ਅਸੀਂ ਖੁਦਾਵੰਦ ਕੋਲੋਂ ਬਰਕਤ ਪਾਉਂਦੇ ਹੋਏ ਹਾਂ, ਉਹਦੀ ਮੋਹਰ ਨੂੰ ਲੈਂਦੇ ਹੋਏ ਹਾਂ, ਉਹਦੇ ਮੁਬਾਰਕ ਲੋਕਾਂ ਵਿੱਚ ਸ਼ਾਮਿਲ ਹੋ ਸਕੀਏ, ਜਿਨ੍ਹਾਂ 'ਤੇ ਖੁਦਾ ਦੀ ਮੋਹਰ ਹੋਏਗੀ, ਜਿਨ੍ਹਾਂ ਲੋਕਾਂ ਨੇ ਖੁਦਾਵੰਦ ਨੂੰ ਆਪਣਾ ਖਾਲਿਕ ਅਤੇ ਮਾਲਿਕ, ਆਪਣਾ ਨਜਾਦ ਹਿੰਦਾ ਤਸਲੀਮ ਕੀਤਾ ਹੋਏਗਾ, ਸੱਚੇ ਖੁਦਾ ਦੀ ਇਬਾਦਤ ਕੀਤੀ ਹੋਏਗੀ, ਉਹਦੀ ਰਾਸਤਾਬਾਜ਼ੀ ਨੂੰ ਪੂਰਾ ਕੀਤਾ ਹੋਏਗਾ, ਉਹ ਲੋਕ ਉਸ ਬਾਦਸ਼ਾਹਤ ਵਿੱਚ ਜਾਣਗੇ ਜਿਹੜੀ ਕਿ ਖੁਦਾਵੰਦ ਨੇ ਆਪਣੇ ਲੋਕਾਂ ਦੇ ਲਈ ਤਿਆਰ ਕੀਤੀ ਹੈ। ਸੋ ਸਾਥੀਓ, ਅੱਜ ਮੈਂ ਤੁਹਾਡੇ ਅੱਗੇ ਆ ਅਪੀਲ ਕਰਨਾ ਵਾਂ ਕਿ ਤੁਸੀਂ ਆਪਣੇ ਗੁਨਾਹਾਂ ਤੋਂ ਤੌਬਾ ਕਰਕੇ ਇਸ ਮਸੀਹ 'ਤੇ ਈਮਾਨ ਲਿਆਓ, ਆਪਣੀਆਂ ਜ਼ਿੰਦਗੀਆਂ ਵਿੱਚ ਰੂਹ ਕੁਦਸ ਨੂੰ ਕੰਮ ਕਰਨ ਦਿਵੋ, ਤਾਂ ਕਿ ਰੂਹ ਕੁਦਸ ਸਾਡੇ ਦਿਲਾਂ 'ਤੇ ਖੁਦਾ ਦੀ ਮੋਹਰ ਕਰੇ, ਤਾਂ ਕਿ ਅਸੀਂ ਖੁਦਾ ਦੇ ਲੋਕਾਂ ਵਿੱਚ ਸ਼ਾਮਿਲ ਹੁੰਦੇ ਹੋਏ ਹਾਂ, ਖੁਦਾ ਦੇ ਜਲਾਲ ਨੂੰ ਇਸ ਰੂਹ ਜ਼ਮੀਨ 'ਤੇ ਜ਼ਾਹਿਰ ਕਰ ਸਕੀਏ ਅਤੇ ਉਹਦੇ ਨਾਮ ਨੂੰ ਇੱਜ਼ਤ ਜਲਾਲ ਦੇਈਏ। ਸੋ ਸਾਥੀਓ, ਆਖਰ ਵਿੱਚ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ ਵਾਂ। ਆਓ ਅਸੀਂ ਖੁਦਾਵੰਦ ਦੀ ਹਜ਼ੂਰੀ ਨੂੰ ਮਹਿਸੂਸ ਕਰਦੇ ਹੋਏ ਹਾਂ, ਦੁਆ ਕਰੀਏ। ਇਹ ਜ਼ਮੀਨ ਅਤੇ ਆਸਮਾਨ ਦੇ ਖਾਲਿਕ ਅਤੇ ਮਾਲਿਕ ਸਾਡੇ ਜ਼ਿੰਦਾ ਖੁਦਾਵੰਦ, ਤੂੰ ਹੀ ਆਸਮਾਨ ਅਤੇ ਜ਼ਮੀਨ ਦਾ ਖੁਦਾ ਹੈ, ਜੋ ਕੁਝ ਇਸ ਦੁਨੀਆਂ ਵਿੱਚ ਪਾਇਆ ਜਾਂਦਾ ਹੈ ਉਹ ਸਭ ਕੁਝ ਤੇਰੀ ਤਰਫ ਹੀ ਹੈ, ਤੂੰ ਹੀ ਸਾਰੀਆਂ ਸ਼ੈਵਾਂ ਨੂੰ ਬਣਾਉਣ ਵਾਲਾ ਖੁਦਾ ਹੈ। ਇਸ ਵੇਲੇ ਇਹ ਖੁਦਾਵੰਦ ਅਸੀਂ ਆਪਣੇ ਆਪ ਨੂੰ ਤੇਰੇ ਅੱਗੇ ਰੱਖਦੇ ਹਾਂ, ਇਸ ਗੱਲ ਦਾ ਇਤਰਾਫ਼ ਕਰਦੇ ਹਾਂ ਕਿ ਅਸਾਂ ਤੇਰੇ ਹੁਕਮਾਂ ਨੂੰ ਤੋੜਿਆ ਹੈ, ਅਸਾਂ ਬਾਰ ਬਾਰ ਤੇਰੇ ਖਿਲਾਫ਼ ਗੁਨਾਹ ਕੀਤਾ ਹੈ, ਅਸੀਂ ਤੇਰੇ ਹਜ਼ੂਰ ਗੁਨਾਹਗਾਰ ਹਾਂ। ਇਹ ਖੁਦਾਵੰਦ, ਸਾਡੇ ਗੁਨਾਹਾਂ ਨੂੰ ਤੂੰ ਬਖਸ਼ ਦੇ, ਅਸੀਂ ਆਪਣੀ ਗਲਤੀ ਖਤਾਵਾਂ ਦਾ ਇਕਰਾਰ ਕਰਨੇ ਹਾਂ, ਤੂੰ ਸਾਡੇ 'ਤੇ ਰਹਿਮ ਕਰ ਅਤੇ ਸਾਨੂੰ ਨਵਾਂ ਬਣਾ ਦੇ। ਇਹ ਖੁਦਾਵੰਦ, ਤੇਰੇ ਅੱਗੇ ਦਰਖਾਸਤ ਕਰਨੇ ਹਾਂ ਕਿ ਤੂੰ ਸਾਨੂੰ ਕਬੂਲ ਫਰਮਾ, ਅਸੀਂ ਆਪਣੇ ਆਪ ਨੂੰ, ਆਪਣੀ ਜ਼ਿੰਦਗੀ ਨੂੰ ਤੇਰੇ ਹੱਥਾਂ ਵਿੱਚ ਦੇਣੇ ਹਾਂ, ਤੈਨੂੰ ਹੀ ਆਪਣਾ ਖਾਲਿਕ ਅਤੇ ਮਾਲਿਕ ਤਸਲੀਮ ਕਰਨੇ ਹਾਂ, ਅਸੀਂ ਆਪਣੇ ਦਿਲ ਤੇਰੇ ਲਈ ਖੁੱਲ੍ਹਨੇ ਹਾਂ, ਤੂੰ ਸਾਡੇ ਦਿਲਾਂ ਵਿੱਚ ਸਕੂਨਤ ਕਰ। ਇਹ ਖੁਦਾਵੰਦ, ਫਜ਼ਲ ਬਖਸ਼ ਕੇ ਅਸੀਂ ਯਾਦ ਕਰਕੇ ਸਬਤ ਦੇ ਦਿਨ ਨੂੰ ਪਾਕ ਮੰਨੀਏ, ਕਿਉਂਕਿ ਸਬਤ ਤੇਰੀ ਹਕੀਕੀ ਮੋਹਰ ਹੈ। ਜਿਹੜੇ ਲੋਕ ਤੈਨੂੰ ਕਬੂਲ ਕਰਦੇ ਨੇ, ਤੈਨੂੰ ਆਪਣਾ ਖਾਲਿਕ ਅਤੇ ਮਾਲਿਕ ਤਸਲੀਮ ਕਰਦੇ ਨੇ, ਤੇਰੇ ਹੁਕਮਾਂ ਨੂੰ ਅਪਣਾਉਂਦੇ ਨੇ, ਯਕੀਨਨ ਉਹਨਾਂ ਦੇ ਦਿਲਾਂ ਵਿੱਚ ਤੂੰ ਆਪਣੀ ਮੋਹਰ ਲਗਾਉਣਾ ਹੈ, ਉਹਨਾਂ ਨੂੰ ਤੂੰ ਆਪਣਾ ਕਰ ਲੈਣਾ ਹੈ, ਤਾਂ ਕਿ ਉਹ ਲੋਕ ਗੁਨਾਹ ਤੋਂ, ਗੁਨਾਹ ਦੀ ਸਜ਼ਾ ਤੋਂ ਮਹਿਫੂਜ਼ ਹੋ ਜਾਣ। ਇਹ ਖੁਦਾਵੰਦ, ਮੈਂ ਦੁਆ ਕਰਨਾ ਵਾਂ ਇਹਨਾਂ ਭਰਾਵਾਂ ਵਾਸਤੇ, ਇਹਨਾਂ ਭੈਣਾਂ ਵਾਸਤੇ, ਇਸ ਜਮਾਤ ਵਾਸਤੇ ਜਿਨ੍ਹਾਂ ਨੇ ਤੇਰੇ ਕਲਾਮ ਨੂੰ ਸੁਣਿਆ ਹੈ, ਇਹਨਾਂ ਨੂੰ ਤੂੰ ਬੜੀ ਬਰਕਤ ਦੇ। ਅਸੀਂ ਸਾਰੇ ਇਸ ਗੱਲ ਦਾ ਫੈਸਲਾ ਕਰਨੇ ਹਾਂ ਕਿ ਅਸੀਂ ਹਮੇਸ਼ਾ ਤੇਰੇ ਨਾਲ ਜ਼ਿੰਦਗੀ ਗੁਜ਼ਾਰਾਂਗੇ, ਤੈਨੂੰ ਹੀ ਹਮੇਸ਼ਾ ਆਪਣਾ ਖਾਲਿਕ ਅਤੇ ਮਾਲਿਕ ਮੰਨਾਂਗੇ, ਅਤੇ ਤੇਰੇ ਕਲਾਮ ਦੇ ਮੁਤਾਬਿਕ ਸਬਤ ਦੇ ਦਿਨ ਨੂੰ ਪਾਕ ਮੰਨਾਂਗੇ। ਇਹ ਖੁਦਾਵੰਦ, ਸਾਨੂੰ ਤੌਫੀਕ ਦੇ ਕੇ ਅਸੀਂ ਸ਼ੈਤਾਨ ਤੋਂ, ਹੈਵਾਨ ਦੀ ਛਾਪ ਤੋਂ ਆਪਣੇ ਆਪ ਨੂੰ ਬਚਾਈਏ, ਆਪਣੇ ਆਪ ਨੂੰ ਦੂਰ ਰੱਖੀਏ। ਇਹ ਖੁਦਾਵੰਦ, ਸਾਨੂੰ ਤੂੰ ਹਮੇਸ਼ਾ ਆਪਣੇ ਨਾਲ ਵਫ਼ਾਦਾਰ ਰਹਿਣ ਦੀ ਤੌਫੀਕ ਤਾਂ ਫਰਮਾ, ਸਾਨੂੰ ਸਾਰਿਆਂ ਨੂੰ, ਸਾਡੇ ਖਾਨਦਾਨਾਂ ਨੂੰ ਤੂੰ ਬੜੀ ਬਰਕਤ ਦੇ, ਸਾਡੀ ਬਿਮਾਰੀਆਂ ਨੂੰ ਸਾਡੇ ਤੋਂ ਦੂਰ ਕਰ ਦੇ, ਤੂੰ ਸਾਡੇ ਨਾਲ ਹੋ ਅਤੇ ਸਾਨੂੰ ਹਰ ਤਰ੍ਹਾਂ ਦੀ ਬਰਕਤ ਦੇ ਨਾਲ ਨਵਾਜ਼, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਖੁਦਾ ਦੀ ਇਸ ਮਸੀਹ ਦੇ ਨਾਮ ਵਿੱਚ। ਆਮੀਨ।
ਐਡਵਾਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਖੱਤਾਂ ਤੇ ਈਮੇਲਸ ਦੇ ਜ਼ਰੀਏ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਦੇ ਲਈ ਮਫੀਦ ਮਸ਼ਵਰੇ ਦਿਓ ਤੇ ਆਪਣੇ ਹੋਰ ਸਾਥੀਆਂ ਨੂੰ ਵੀ ਪ੍ਰੋਗਰਾਮ ਦੇ ਬਾਰੇ ਦੱਸੋ। ਖੱਤ ਲਿਖਣ ਦੇ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਪਤਾ ਇੱਕ ਵਾਰੀ ਫਿਰ ਸੁਣ ਲਓ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਸਾਥੀਓ, ਤੁਸੀਂ ਸਾਡਾ ਪ੍ਰੋਗਰਾਮ ਇੰਟਰਨੈਟ 'ਤੇ ਵੀ ਸੁਣ ਸਕਦੇ ਹੋ। ਸਾਡੀ ਵੈਬਸਾਈਟ ਹੈ www.awr.org। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਖੁਦਾ ਹਾਫਿਜ਼।